ਜਦ 8-10 ਵਾਰੀ ਉਹਨੇ ਕਿਹਾ ਸੰਤਾਂ ਨੂੰ
ਸਤਨਾਮ ਸ੍ਰੀ ਵਾਹਿਗੁਰੂ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ, ਦੰਡੋਤ ਬੰਦਨੀ ਅੰਕਵਾਰ ਸਰਬ ਕਲਾ ਸਮਰਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਪਲਟੀ ਲਾਏ, ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਣ ਕੀਆ, ਨਾਨਕਾ ਆਪੇ ਹੀ ਫਿਰ ਜਾਪ, ਏਕੋ ਕਹੀਐ ਨਾਨਕਾ ਏਕੋ
ਕਾਇਆ
संकोच रहे आप गुरु दरबार विच महापुरुषां दे जीवन बारे उना दे उपदेशां बारे उना दियां करनियां कमाईयां बारे प्रेरणा लेके प्रकाश लेके दृढ़ता दे घर विच आउण लई अपने जीवन नूं इस भव सागर तों दूसरे किनारे जिथे ना मौत है ना जिथे दुख है ना जिथे आना जाना है उथे पहुंचाउण दा रस्ता सुन ते जानन लई आप इस स्थान दे उते एकत्र होए अमृत वेले तो सवेरे चार बजे तो लगातार संगत बैठी है आउंदे जांदे नहीं सिर्फ प्रशादा छकन चले जाण कोई किरिया करन चले जाण जब तो ही तप हो रहा है बारह घंटे का सहज तप चार बजे तक सो आपां नूं बहुत कुछ दसिया गया है समझाया गया है कुछ किसे ने किसे कोने ते खड़े होके गल करी है किसे ने किसे पासों खड़े होके करी है क्योंकि जो विशालता हुंदी है उन्हूं सीमित नहीं किया जा सकता एक पासों नहीं दसिया जा सकता उहदे बेअंत पहलू होया करदे ने ते महापुरशां दे जीवन दे तां इन्ने पहलू ने कि इत्थे मेरे तों पहला एक महापुरश ने शब्द पढ़े सी साध की महिमा वेद ना जाने नहीं पता लगदा बाहरली किरिया दा नहीं पता लगदा अंदरली किरिया नूं असीं उहनां दी किवें जाण सकदे आ सो उहदे वास्ते आप सारे एकागर चित हो के सुन वास्ते बैठे हां सो कल मैं बेनती कीती सी महापुरशां दे समुचे जीवन बारे तां कहा ही नहीं जा सकदा सारी संपर्दा दे महापुरशां बारे कहना इस तरह ही है जिवें एक एक झाकी उहनां दे जीवन दी दिखा दित्ती जावे इहदों ज्यादा कहा नहीं जा सकदा सो कल बाबा शोभा सिंह जी ते साहिब भाई दया सिंह जी बारे बेनतियां कीतियां सी सो अज कोशिश करांगे अगले महापुरश जो हैं उन्हां दे जीवन बारे थोड़ी थोड़ी जानकारी ते जिन्हां चीज़ां तों सानू प्रकाश मिल के साडा उधार हो सकदा है वो बचन आपां विचारांगे ਸੋ ਬਾਬਾ ਸਾਹਿਬ ਸਿੰਘ ਜੀ ਬੇਦੀ ਬਹੁਤ ਉੱਚ ਕੋਟੀ ਦੇ ਮਹਾਂਪੁਰਸ਼, ਸਰਵ ਕਲਾ ਸਮਰੱਥ, ਤ੍ਰਿਕਾਲ ਦਰਸ਼ੀ, ਭੂਤ ਭਵਿੱਖਤ ਵਰਤਮਾਨ ਸਭ ਦੇ ਮਾਲਕ, ਇਸ ਤਰ੍ਹਾਂ ਦੇ ਨਾਲ ਇਸ ਲੜੀ ਦੇ ਵਿੱਚ ਚਮਕ ਰਹੇ ਨੇ ਜਿਵੇਂ ਸੂਰਜ ਚਮਕ ਰਿਹਾ। ਆਪਦੇ ਜਨਮ ਤੋਂ ਕੁਛ ਦੇਰ ਪਹਿਲਾਂ ਗੁਰੂ ਦਸ਼ਮੇਸ਼ ਪਿਤਾ ਦੇ ਵੇਲੇ ਗੁਰੂ ਨਾਨਕ ਪਾਤਸ਼ਾਹ ਦੀ ਬਿੰਦੀ ਔਲਾਦ ਦੇ ਵਿੱਚੋਂ ਬਾਬਾ ਕਲਾਧਾਰੀ ਨੌਵੇਂ ਥਾਂ ਸੀਗੇ। ਕੁਦਰਤੀ ਤੌਰ ਤੇ ਗੁਰੂ ਨਾਨਕ ਪਾਤਸ਼ਾਹ ਦੀ ਔਲਾਦ ਦਾ ਸਤਿਕਾਰ ਗੁਰੂ ਮਹਾਰਾਜ ਸਾਰੇ ਜਿੰਨੇ ਵੀ ਗੁਰੂ ਮਹਾਰਾਜ ਹੋਏ ਸਾਰੇ ਹੀ ਕਰਦੇ ਆਏ। ਭਾਵੇਂ ਇੱਧਰ ਵੀ ਗੁਰੂ ਨਾਨਕ ਪਾਤਸ਼ਾਹ ਸੀ, ਫੇਰ ਵੀ ਜਗਤ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ ਜਦੋਂ ਮਾਤਾ ਸੁਲੱਖਣੀ ਜੀ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵੱਲ ਖੜੇ ਹੋ ਕੇ ਬੇਨਤੀ ਕੀਤੀ ਹੰਝੂਆਂ ਨਾਲ ਭਰ ਕੇ ਅੱਖਾਂ, ਕਹਿਣ ਲੱਗੇ ਤੁਸੀਂ ਤਾਂ ਚਲੇ ਗਏ ਤੇ ਸਭ ਕੁਛ ਭਾਈ ਲੈਣੇ ਦੇ ਹਵਾਲੇ ਕਰਦਾ, ਮੇਰੇ ਬੱਚਿਆਂ ਦਾ ਕੀ ਹਾਲ ਹੋਏਗਾ, ਇਹਨਾਂ ਨੂੰ ਤਾਂ ਕਿਸੇ ਨੇ ਪੁੱਛਣਾ ਹੀ ਨਹੀਂ ਹੈ। ਮਹਾਰਾਜ ਕਹਿੰਦੇ ਬੱਚਿਆਂ ਦੀ ਗੱਲ ਕਰਦੇ ਹਾਂ, ਬੱਚੇ ਤਾਂ ਇੱਕ ਪਾਸੇ ਰਹੇ, ਇਸ ਘਰ ਦੇ ਕੁੱਤਿਆਂ ਨੂੰ ਵੀ ਲੋਕ ਮੱਥੇ ਟੇਕਿਆ ਕਰਨਗੇ, ਕੁੱਤਿਆਂ ਦੇ ਵਿੱਚ ਵੀ ਕਰਾਮਾਤ ਹੋਇਆ ਕਰੇਗੀ, ਸ਼ਕਤੀ ਹੋਇਆ ਕਰੇਗੀ। ਸੋ ਉਸੇ ਤਰ੍ਹਾਂ ਦੇ ਨਾਲ ਇਹ ਬਿੰਦੀ ਵੰਸ਼ ਹੈ ਅੱਜ ਨੌਵੇਂ ਥਾਂ ਦਾਖਲ ਹੋ ਕੇ ਬਾਬਾ ਕਲਾਧਾਰੀ ਦੇ ਰੂਪ ਵਿੱਚ ਗੁਰੂ ਦਸ਼ਮੇਸ਼ ਪਿਤਾ ਦੇ ਵੇਲੇ ਮਹਾਰਾਜ ਬਹੁਤ ਪਿਆਰ ਕਰਦੇ ਸੀ ਗੁਰੂ ਦਸ਼ਮੇਸ਼ ਪਾਤਸ਼ਾਹ ਤੇ ਸਲੋਹਗੜ੍ਹ ਇੱਕ ਪਿੰਡ ਹੈ ਊਨਾ ਸਾਹਿਬ ਤੇ ਅਨੰਦਪੁਰ ਸਾਹਿਬ ਦੇ ਦਰਮਿਆਨ। ਉੱਥੇ ਹਰ ਰੋਜ਼ ਇਹ ਤਕਰੀਬਨ ਆਪ ਜੀ ਇੱਧਰ ਨੂੰ ਚਲੇ ਜਾਂਦੇ, ਉਹ ਇੱਧਰ ਨੂੰ ਆ ਜਾਂਦੇ, ਸੈਰ ਸਪਾਟੇ ਕਰਦੇ ਤੇ ਉੱਥੇ ਮੇਲ ਹੋਣਾ, ਪਰਸਪਰ ਕੁਛ ਵਿਚਾਰ ਹੋਣੀ, ਬੜੇ ਪਿਆਰ ਦੇ ਨਾਲ ਉਹਨਾਂ ਨੇ ਉੱਧਰ ਨੂੰ ਵਿਦਾ ਹੋ ਜਾਣਾ, ਇਹਨਾਂ ਨੇ ਇੱਧਰ ਨੂੰ ਹੋ ਜਾਣਾ। ਦੂਸਰੀ ਮਰਿਆਦਾ ਗੁਰੂ ਘਰ ਵਿੱਚ ਇਹ ਸੀ ਕਿ ਜਦੋਂ ਸਾਹਿਬਜ਼ਾਦੇ ਆ ਜਾਂਦੇ ਸੀ ਉਸ ਵੇਲੇ ਬੜਾ ਸਤਿਕਾਰ ਕੀਤਾ ਜਾਂਦਾ ਸੀ। ਬਾਬਾ ਸ੍ਰੀ ਚੰਦ ਜੀ ਜਾਂ ਗੁਰੂ ਚੌਥੇ ਪਾਤਸ਼ਾਹ ਦੇ ਪਾਸ ਆਉਂਦੇ ਹੈ, ਸਹਿ ਸੁਭਾਅ ਪੁੱਛ ਬੈਠੇ ਕਿ ਆਪਦਾ ਦਾੜਾ ਬੜਾ ਲੰਮਾ ਹੈ, ਉਸੇ ਵੇਲੇ ਜਵਾਬ ਨਹੀਂ ਦਿੱਤਾ ਆਪਨੇ, ਬੋਲੇ ਨਹੀਂ ਹੈ ਮੂੰਹ ਤੋਂ, ਐਕਸ਼ਨ ਵਿੱਚ ਆ ਗਏ, ਦਾੜੇ ਦੇ ਨਾਲ ਚਰਨ ਸਾਫ਼ ਕਰਨ ਲੱਗ ਗਏ। ਕਹਿੰਦੇ ਇਹ ਕੀ ਗੱਲ? ਕਹਿੰਦੇ ਪਾਤਸ਼ਾਹ ਆਪਦੇ ਚਰਨ ਸਾਫ਼ ਕਰਨ ਵਾਸਤੇ, ਕਹਿੰਦੇ ਆਹ ਨਿਮਰਤਾ ਨੇ ਗੁਰੂ ਨਾਨਕ ਦੀ ਜੋਤ ਖਿੱਚ ਲਈ, ਸਾਡੇ ਵਿੱਚ ਇਹ ਨਿਮਰਤਾ ਨਹੀਂ ਸੀ, ਅਸੀਂ ਬਿੰਦੀ ਔਲਾਦ ਹੋਣ ਕਰਕੇ ਕੁਛ ਥੋੜ੍ਹਾ ਜਿਹਾ ਜ਼ਿਆਦਾ ਹੱਕ ਰੱਖਦੇ ਸੀ, ਪਰ ਇਹ ਨਿਮਾਣ ਨੂੰ ਚੀਜ਼ ਆਉਂਦੀ ਹੈ। ਸੋ ਇਸੇ ਤਰ੍ਹਾਂ ਦੇ ਨਾਲ ਮਰਿਆਦਾ ਚੱਲੀ ਆਈ। ਜਿਸ ਵਕਤ ਗੁਰੂ ਛੇਵੇਂ ਪਾਤਸ਼ਾਹ ਜੀ ਦੇ ਪਾਸ ਬਾਬਾ ਸ੍ਰੀ ਚੰਦ ਆਏ ਤਾਂ ਉਸ ਵੇਲੇ ਆਪਨੇ ਕਿਹਾ ਗੁਰੂ ਮਹਾਰਾਜ ਨੂੰ ਕਿ ਵੱਡਾ ਪੁੱਤਰ ਜੋ ਆਪਦਾ ਟਿੱਕਾ ਹੈ ਬਾਬਾ ਗੁਰਦਿੱਤਾ, ਇਹ ਸਾਡੇ ਹਵਾਲੇ ਕਰ ਦਿਓ, ਇੱਕ ਪੁੱਤਰ ਸਾਨੂੰ ਦੇ ਦਿਓ। ਉਸ ਵੇਲੇ ਮਹਾਰਾਜ ਜੀ ਨੇ ਦੇਤਾ ਚਾਰ ਧੂਣੇ ਉਦਾਸੀਆਂ ਦੇ ਪ੍ਰਚਾਰ ਵਾਸਤੇ, ਨਾਨਕ ਮਤੇ ਬੰਗਾਲ ਤੱਕ, ਹੇਠਾਂ ਤੱਕ, ਉੜੀਸਾ ਤੱਕ, ਇਸੇ ਤਰ੍ਹਾਂ ਚਾਰ ਧੂਣੇ ਕਾਇਮ ਕੀਤੇ। ਅਤੇ ਜਦੋਂ ਵੀ ਬੇਦੀ ਸਾਹਿਬਜ਼ਾਦੇ ਗੁਰੂ ਦਰਬਾਰ 'ਚ ਆਉਂਦੇ ਉਸ ਵੇਲੇ ਮਰਿਆਦਾ ਇਹ ਰੱਖੀ ਗਈ ਸੀ ਕਿ 500 ਰੁਪਈਆ ਅਤੇ ਇੱਕ ਦੁਸ਼ਾਲਾ ਅਤੇ ਇੱਕ ਖਿਲਤ ਉਹਨਾਂ ਦੇ ਸਤਿਕਾਰ ਵਜੋਂ ਸਰੋਪਾ ਦਿੱਤਾ ਜਾਂਦਾ ਸੀ। ਅੱਜ ਗੁਰੂ ਦਸ਼ਮੇਸ਼ ਪਿਤਾ ਦੇ ਦਰਬਾਰ ਦੇ ਵਿੱਚ ਇੱਕ ਪਖੰਡੀ ਜਿਸ ਦੀ ਜਾਤ ਸੋਨੇ ਦਾ ਕੰਮ ਕਰਨ ਵਾਲੀ ਸੀ, ਬੇਦੀਆਂ ਦਾ ਰੂਪ ਧਾਰ ਕੇ ਉਹਨਾਂ ਦੇ ਦਰਬਾਰ ਵਿੱਚ ਆਉਂਦੇ ਨੇ। ਮਹਾਰਾਜ ਜੀ ਨੇ ਦੇਖ ਲਿਆ ਕਿ ਰੂਪ ਧਾਰਿਆ ਹੋਇਆ ਪਖੰਡੀ ਹੈ, ਪਰ ਪੇਖ ਦਾ ਆਦਰ ਕਰਨ ਵਾਸਤੇ ਆਪਨੇ ਉਸੇ ਤਰ੍ਹਾਂ ਦੇ ਨਾਲ ਸਤਿਕਾਰ ਕੀਤਾ। ਜਦੋਂ ਆਪ ਸਰੋਪਾ ਦੇ ਰਹੇ ਸੀ ਉਹਦੇ ਮਨ ਵਿੱਚ ਇਹ ਗੱਲ ਚੱਲ ਰਹੀ ਸੀ ਵੀ ਐਵੇਂ ਦੁਨੀਆਂ ਤਾਂ ਲਕੀਰ ਦੀ ਫਕੀਰ ਹੈ, ਇਹ ਮੰਨਦੇ ਹੀ ਤੁਰੇ ਆਉਂਦੇ ਨੇ, ਪਰ ਅਸਲ ਤਾਂ ਗੱਲ ਕੋਈ ਨਹੀਂ, ਮੇਰਾ ਨਹੀਂ ਇਹਨਾਂ ਨੂੰ ਪਤਾ ਲੱਗਿਆ ਵੀ ਮੈਂ ਧੋਖਾ ਦੇ ਰਿਹਾ। ਮਹਾਰਾਜ ਦੇਖ ਕੇ ਮੁਸਕਰਾਏ, ਚੁੱਪ ਕਰ ਰਹੇ, ਕੋਈ ਗੱਲ ਨਹੀਂ ਕਰੀ। ਉਸ ਤੋਂ ਬਾਅਦ ਇਹ ਚਲਿਆ ਜਾਂਦਾ ਜਦੋਂ ਸਤਲੁਜ ਪਾਰ ਕਰਕੇ ਲੰਘਣ ਲੱਗਦਾ ਹੈ। ਉਸ ਵੇਲੇ ਕਹਿਣ ਲੱਗਿਆ ਇਹ ਗੱਦੀ ਜਿਹੜੀ ਹੈ ਗੁਰੂ ਨਾਨਕ ਪਾਤਸ਼ਾਹ ਤੋਂ ਹੀ ਐਵੇਂ ਧੋਖੇ ਦੀ ਦੁਕਾਨ ਹੈ, ਇੱਕ ਜ਼ਬਰਦਸਤ ਲੋਕਾਂ ਨੂੰ ਲੁੱਟ ਰਹੇ ਨੇ। ਉਸ ਵੇਲੇ ਗੁਰੂ ਮਹਾਰਾਜ ਨੇ ਸਿੰਘਾਂ ਨੂੰ ਬੁਲਾਇਆ, ਕਹਿਣ ਲੱਗੇ ਇਹ ਜਿਹੜਾ ਲੈ ਕੇ ਗਿਆ ਸਾਤੇ ਸਰੋਪਾ, ਜਾਓ ਉਹਦੀਆਂ ਮੁਸ਼ਕਾਂ ਕੱਸ ਕੇ ਲਿਆਓ। ਇੱਕ ਗੱਲ ਰੱਖਿਓ ਕਿ ਜੋ ਬੇਦੀਆਂ ਦਾ ਭੇਖ ਉਸਨੇ ਕਰਿਆ ਹੋਇਆ ਹੈ ਉਹਦਾ ਭੇਖ ਪਹਿਲਾਂ ਲਾ ਲਿਓ। ਭੇਖ ਦਾ ਨਿਰਾਦਰ ਨਹੀਂ ਅਸੀਂ ਕਰਨਾ, ਸਾਰੇ ਹੀ ਭੇਖ ਸਾਨੂੰ ਪ੍ਰਵਾਨ ਨੇ, ਜਿੰਨੇ ਵੀ ਹੈ ਸਭ ਦਾ ਆਦਰ ਹੈ ਸਾਨੂੰ। ਉਸ ਵੇਲੇ ਸਿੰਘਾਂ ਨੇ ਜਾ ਕੇ ਪਹਿਲਾਂ ਵਸਤਰ ਉਤਾਰ ਲਏ ਸਾਰੇ, ਉਹਦੇ ਬਾਅਦ ਫਿਰ ਉਹਦੀਆਂ ਮੁਸ਼ਕਾਂ ਦੇ ਕੇ ਗੁਰੂ ਮਹਾਰਾਜ ਕੋਲ ਲਿਆਂਦਾ, ਕੁਛ ਥੋੜ੍ਹਾ ਬਹੁਤਾ ਸਜ਼ਾ ਵੀ ਦਿੱਤੀ। ਅਤੇ ਉਸ ਵੇਲੇ ਮਹਾਰਾਜ ਕਹਿਣ ਲੱਗੇ ਕਿਉਂ ਬਈ ਪ੍ਰੇਮੀਆ, ਮੈਂ ਤਾਂ ਆਪਣੀ ਗੱਲ ਬਾਰੇ ਕੁਛ ਨਹੀਂ ਕਿਹਾ, ਕਿਉਂਕਿ ਸਾਡੀ ਤਾਲੀਮ ਇਹੀ ਹੈ ਕਬੀਰ ਸਭ ਤੇ ਹਮ ਬੁਰੇ ਹਮ ਤਜ ਬਲੋ ਸਭ ਕੋਈ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਤੇਰੀ ਭਾਵਨਾ ਸੀ ਗਲਤ ਦੇਖਦਾ ਸੀ, ਜਿਉਂ ਕਰ ਨਿਰਮਲ ਆਰਸੀ ਜਗ ਦੇਖਣ ਵਾਲਾ, ਜਿਹਾ ਮੂੰਹ ਕਰ ਪਾ ਲਈਏ ਤੇ ਉਹ ਵਿਖਾਲਾ। ਗੁਰੂ ਨਿਰਵੈਰ ਹੁੰਦਾ ਹੈ ਅਫੁਰ ਹੁੰਦਾ, ਪਰ ਗੁਰੂ ਨਾਨਕ ਪਾਤਸ਼ਾਹ ਦੀ ਨਿੰਦਿਆ ਤਾਂ ਕਿਉਂ ਕਰੀ। ਉਸ ਵੇਲੇ ਕੱਢ ਦਿੱਤਾ, ਗੱਲ ਉੜ ਗਈ ਕਿ ਬੇਦੀ ਸਾਹਿਬਜ਼ਾਦਾ ਕੁੱਟਿਆ। ਬਾਬਾ ਕਲਾਧਾਰੀ ਨੂੰ ਨਾਰਾਜ਼ਗੀ ਆਈ, ਮਹਾਰਾਜ ਜਾਂਦੇ ਨੇ ਸਲੋਹ ਤੱਕ ਜਾਂਦੇ ਨੇ, ਕਹਿੰਦੇ ਬਾਬਾ ਜੀ ਆਏ ਨਹੀਂ, ਇੰਤਜ਼ਾਰ ਕਰਕੇ ਮੁੜੇ ਆਉਂਦੇ ਨੇ। ਉਸ ਵੇਲੇ ਸੁਨੇਹਾ ਭੇਜ ਕੇ ਬੁਲਾਏ, ਕਹਿਣ ਲੱਗੇ ਤੁਸੀਂ ਨਾਰਾਜ਼ ਕਿਉਂ ਹੋ ਗਏ, ਕਾਰਨ ਕੀ ਹੈ? ਵੈਸੇ ਤਾਂ ਗੁਰਮੁਖ ਨੂੰ ਨਾਰਾਜ਼ਗੀ ਨਹੀਂ ਆਇਆ ਕਰਦੀ, ਪਰ ਫੇਰ ਵੀ ਪਾਣੀ ਦੀ ਲੀਕ ਵਾਂਗੂ ਗੁਰਮੁਖ ਦਾ ਪ੍ਰੋਟੈਸਟ ਹੋਇਆ ਕਰਦਾ, ਕਾਰਨ ਦਾ ਸੁਭਾਵ। ਕਹਿਣ ਲੱਗੇ ਮਹਾਰਾਜ ਹੁਣ ਤਾਂ ਬੇਦੀਆਂ ਨੂੰ ਆਪਦੇ ਹੁੰਦੇ ਕੁੱਟਣ ਲੱਗ ਗਏ, ਆਪਦਾ ਪੰਥ ਤਾਂ ਪਤਾ ਨਹੀਂ ਕੀ ਕਰੇਗਾ। ਗੁਰੂ ਨਾਨਕ ਨੇ ਤਾਂ ਕਿਹਾ ਸੀ ਵੀ ਇਸ ਘਰ ਦੇ ਕੁੱਤਿਆਂ ਦੀ ਵੀ ਮਾੜਿਆਂ ਦੀ ਵੀ ਇੱਜ਼ਤ ਹੋਏਗੀ। ਕਹਿਣ ਲੱਗੇ ਬਾਬਾ ਜੀ ਜੋ ਤੁਹਾਡਾ ਭੇਖ ਹੈ ਬੇਦੀਆਂ ਦਾ ਉਹਦਾ ਅਸੀਂ ਸਤਿਕਾਰ ਕਰਿਆ, ਇਹ ਪਖੰਡੀ ਬੰਦਾ ਸੀ, ਇਹਨੇ ਜੋ ਗੱਲਾਂ ਮਹਾਰਾਜ ਵਾਸਤੇ ਗੁਰੂ ਨਾਨਕ ਪਾਤਸ਼ਾਹ ਵਾਸਤੇ ਕਹੀਆਂ ਉਹ ਸਾਨੂੰ ਸਹਿਣੀਆਂ ਔਖੀਆਂ ਸੀ, ਗੁਰ ਕੀ ਨਿੰਦਾ ਸੁਣੇ ਨਾ ਕਾਨ। ਸੋ ਇਸ ਕਰਕੇ ਅਸੀਂ ਤਾਂ ਇੱਕ ਭੇਖੀ ਨੂੰ ਦੰਡ ਦਿੱਤਾ, ਕਹਿੰਦੇ ਭੇਖੀ ਨੂੰ ਤਾਂ ਦਿੱਤਾ ਹੈ ਪਰ ਦੁਨੀਆਂ 'ਚ ਤਾਂ ਇਹ ਹੋ ਗਿਆ ਨਾ। ਮਹਾਰਾਜ ਕਹਿੰਦੇ ਫਿਰ ਖੁਸ਼ ਕਿਵੇਂ ਹੁੰਦੇ ਹੋ ਤੁਸੀਂ, ਦੱਸੋ ਤੁਹਾਡੀਆਂ ਖੁਸ਼ੀਆਂ ਕਿਵੇਂ ਹੋ। ਕਹਿਣ ਲੱਗੇ ਮਹਾਰਾਜ ਜਿੱਡਾ ਆਪ ਦਾ ਪ੍ਰਤਾਪ ਹੈ, ਚਾਹੇ ਆਪ ਆਓ ਚਾਹੇ ਕਿਸੇ ਹੋਰ ਨੂੰ ਭੇਜੋ, ਗੁਰੂ ਨਾਨਕ ਦੇ ਬਿੰਦੀ ਵੰਸ਼ ਦੇ ਵਿੱਚ ਪੂਰਨ ਪ੍ਰਤਾਪਵਾਨ ਪੁਰਸ਼ ਆਉਣਾ ਚਾਹੀਦਾ। ਬੜੀ ਦੇਰ ਹੋ ਗਈ, ਉਸ ਵੇਲੇ ਮਹਾਰਾਜ ਕਹਿਣ ਲੱਗੇ ਬਾਬਾ ਜੀ ਅਸੀਂ ਤਾਂ ਨਹੀਂ ਆਉਣਾ, ਅਸੀਂ ਤਾਂ ਹੁਣੇ ਬੜੀ ਮੁਸ਼ਕਲ ਨਾਲ ਆਏ ਹਾਂ। ਚਿਤਨਾ ਭਇਓ ਹਮਰੋ ਆਵਨ ਕਹਿ ਚੁਵੀ ਰਹੀ ਸੁਰਤ ਪ੍ਰਭ ਚਰਨਨ ਮੈਂ, ਪਰ ਇੱਕ ਐਸੀ ਤੇਜਵਾਨ ਰੂਹ ਅਸੀਂ ਤੁਹਾਡੇ ਘਰ ਵਿੱਚ ਭੇਜਾਂਗੇ ਜੋ ਜਮਾਂਦਰੂ ਸਿੱਧ ਹੋਣਗੇ, ਤ੍ਰਿਕਾਲਦਰਸ਼ੀ ਹੋਣਗੇ, ਪਰ ਇੱਕ ਸ਼ਰਤ ਹੈ ਕਿ ਤੁਸੀਂ ਅੰਮ੍ਰਿਤ ਛਕ ਲਓ, ਆਪਣੀ ਔਲਾਦ ਨੂੰ ਅੰਮ੍ਰਿਤ ਛਕਾ ਦਿਓ। ਉਸ ਵੇਲੇ ਕਹਿਣ ਲੱਗੇ ਵੀ ਅਸੀਂ ਆਪਣੇ ਲੜਕੇ ਨੂੰ ਅਜੀਤ ਸਿੰਘ ਨੂੰ ਜਿਨ੍ਹਾਂ ਦਾ ਨਾਮ ਅੰਮ੍ਰਿਤ ਛਕ ਕੇ ਰੱਖਿਆ ਗਿਆ ਅੰਮ੍ਰਿਤ ਛਕਾਵਾਂਗੇ। ਕਹਿੰਦੇ ਫਿਰ ਆ ਜਾਏਗੀ, ਕਿਉਂਕਿ ਉਹ ਮਹਾਂ ਪਵਿੱਤਰ ਰੂਹ ਜਿਹੜੀ ਆਉਣੀ ਹੈ ਉਹ ਪੂਰੇ ਤਿਆਰ ਪਰਦਿਆਰ ਦੇ ਘਰ ਵਿੱਚ ਆਉਣੀ ਹੈ, ਜਿਹੜਾ ਹਰ ਪਾਸਿਆਂ ਤੋਂ ਪੂਰਨ ਹੋਵੇ, ਕਿਉਂਕਿ ਜੋ ਪੂਰਨ ਰੂਹਾਂ ਹੋਇਆ ਕਰਦੀਆਂ ਨੇ ਇਹ ਐਵੇਂ ਨਹੀਂ ਆਇਆ ਕਰਦੀਆਂ ਗੰਦੀਆਂ ਕੁੱਖਾਂ 'ਚ। ਜੇ ਗੁਰੂ ਦਸ਼ਮੇਸ਼ ਪਿਤਾ ਪ੍ਰਗਟ ਹੋਏ ਨੇ ਤਾਂ ਆਪ ਨੇ ਫਰਮਾਨ ਕੀਤਾ ਹੈ ਕਿ ਮੇਰੇ ਮਾਤਾ ਅਤੇ ਪਿਤਾ ਨੇ ਬਹੁਤ ਤਪੱਸਿਆ ਕਰੀ, ਬਹੁਤ ਯੋਗ ਨਾਲ ਯੋਗ ਸਾਧੇ, ਬਹੁਤ ਯੋਗ ਸਾਧੇ, ਫਿਰ ਆ ਕੇ ਅਕਾਲ ਪੁਰਖ ਨੇ ਸਾਰੇ ਸੰਸਾਰ ਨੂੰ ਤੋਲਿਆ ਨਾਪਿਆ ਵੀ ਕਿਸ ਦੇ ਗ੍ਰਹਿ ਦੇ ਵਿੱਚ ਗੁਰੂ ਗੋਬਿੰਦ ਸਿੰਘ ਦੀ ਰੂਹ ਜਾ ਕੇ ਟਿਕ ਸਕਦੀ ਹੈ। ਕਹਿਣ ਲੱਗੇ ਇਸ ਤਰ੍ਹਾਂ ਦੇ ਨਾਲ ਅੰਮ੍ਰਿਤਧਾਰੀ ਹੋਵੋਗੇ, ਉਹ ਆ ਜਾਣਗੇ। ਸੋ ਬਾਬਾ ਜੀ ਦਾ ਜਨਮ, ਬਾਬਾ ਸਾਹਿਬ ਸਿੰਘ ਜੀ ਦਾ ਜਨਮ ਇਹਨਾਂ ਹਾਲਾਤ ਦੇ ਵਿੱਚ ਹੋਇਆ। ਬਚਪਨ ਤੋਂ ਹੀ ਆਪ ਸਿੱਧ ਸੀ, ਉਸ ਵੇਲੇ ਸਿੱਖ ਰਾਜ ਦੀ ਜਦੋ ਜਹਿਰ ਚੱਲ ਰਹੀ ਸੀ, ਛੋਟੀਆਂ ਛੋਟੀਆਂ ਮਿਸਲਾਂ ਆਪਸ ਵਿੱਚ ਲੜ ਰਹੀਆਂ ਸੀ ਅਤੇ ਮੰਗ ਕੀਤੀ ਜਾ ਰਹੀ ਸੀ ਕਿ ਕੋਈ ਐਸਾ ਪ੍ਰਵਾਨ ਪੁਰਸ਼ संसार दे विच प्रगट होवे जिहड़ा इस वेले सिखी दी बागडोर संभाल ले। दूसरा सिखी दे उते बहुत बहम प्रस्ती दा हल्ला होया होया सी, जिन्हां गल्लां चों गुरु महाराज ने कढ़िया सी सानू ਉਹ ਗੱਲਾਂ ਫੇਰ ਮੁੜ ਕੇ ਸਾਡੇ ਵਿੱਚ ਪ੍ਰਵਿਰਤ ਹੋ ਰਹੀਆਂ ਸੀ। ਸੋ ਲੋੜ ਸੀ ਕਿ ਕੋਈ ਆਵੇ, ਸਮੇਂ ਦੀ ਲੋੜ ਦੇ ਅਨੁਸਾਰ ਵਿਅਕਤੀ ਪ੍ਰਗਟ ਹੋਇਆ ਕਰਦੀ ਹੈ। ਸੋ ਬਾਬਾ ਸਾਹਿਬ ਸਿੰਘ ਜੀ ਆਏ ਤੇ ਆ ਕੇ ਬਹੁਤ ਸੇਵਾ ਕੀਤੀ, ਬੜੀਆਂ ਹੀ ਉਹਨਾਂ ਦੀਆਂ ਸਾਖੀਆਂ ਨੇ ਜੋ ਛੋਟੇ ਜਿਹੇ ਟਾਈਮ 'ਚ ਦੱਸੀਆਂ ਨਹੀਂ ਜਾਂਦੀਆਂ, ਪਰ ਇੱਕ ਮੈਂ ਦੱਸਦਾ ਜਿਹੜੀ ਸਾਡੇ ਨਾਲ ਸੰਬੰਧ ਰੱਖਦੀ ਹੈ। ਜਿਸ ਲੈਵਲ ਦੇ ਉੱਤੇ ਅਸੀਂ ਚੱਲ ਰਹੇ ਹਾਂ ਉਸ ਲੈਵਲ ਦੇ ਨਾਲ ਜਿਹੜੀ ਸਾਖੀ ਸਾਨੂੰ ਕੋਈ ਅਸਰ ਦੇ ਸਕਦੀ ਹੈ ਉਹਦਾ ਮੈਂ ਜ਼ਿਕਰ ਕਰਦਾ ਕਿ ਇੱਕ ਰਾਜੂ ਨਾਮ ਦਾ ਕਿਸਾਨ ਸੀ। ਮਨ ਵਿੱਚ ਉਹਦੇ ਖਿਆਲ ਆਉਂਦਾ ਸੀ ਜਦੋਂ ਸਤਸੰਗ ਸੁਣਨਾ ਵੀ ਕੋਈ ਐਸਾ ਪੂਰਾ ਮਿਲ ਜਾਵੇ ਜਿਹੜਾ ਮੇਰੇ ਵਰਗੇ ਨੂੰ ਵੀ ਰਾਹ ਦੱਸ ਦੇਵੇ, ਅਤੇ ਉਹਨੇ ਜਾਣਾ ਨਮਸਕਾਰ ਕਰਨੀ, ਕੁਛ ਭੇਟਾ ਕਰਨੀ, ਦਾਣਿਆਂ ਦੇ ਰੂਪ 'ਚ ਭੇਟਾ ਕਰਨੀ, ਲੇਕਿਨ ਰਸਤਾ ਨਹੀਂ ਸੀ ਮਿਲ ਰਿਹਾ। ਅਤੇ ਉਹਦੇ ਕੰਨ ਵਿੱਚ ਆਵਾਜ਼ ਪਈ ਕਿ ਇਸ ਵੇਲੇ ਰਾਹ ਦਿਖਾਉਣ ਵਾਲਾ ਪ੍ਰਗਟ ਹੋ ਚੁੱਕਿਆ, ਅਤੇ ਉਹ ਬੇਦੀ ਸਾਹਿਬ ਜਾਂਦਾ ਹੈ, ਗੁਰੂ ਨਾਨਕ ਤੋਂ 11ਵੀਂ ਥਾਂ ਹਨ। ਮਨ ਵਿੱਚ ਚਾਅ ਜਾਗਿਆ, ਦਰਬਾਰ ਵਿੱਚ ਹਾਜ਼ਰ ਹੋਇਆ, ਬੜੇ ਪਿਆਰ ਅਤੇ ਸ਼ਰਧਾ ਦੇ ਨਾਲ ਮਹਾਂਪੁਰਸ਼ਾਂ ਦੇ ਬਚਨ ਸਰਵਣ ਕਰਨ ਤੋਂ ਬਾਅਦ ਗਲ ਵਿੱਚ ਪੱਲਾ ਪਾ ਕੇ ਖੜਾ ਹੋ ਗਿਆ। ਮਹਾਂਪੁਰਸ਼ਾਂ ਨੇ ਪੁੱਛਿਆ ਕਿ ਪ੍ਰੇਮੀਆ ਕੀ ਮਨੋਰਥ ਹੈ ਤੇਰਾ, ਪ੍ਰਗਟ ਕਰ, ਸਾਰੀ ਸੰਗਤ ਦੇ ਸਾਹਮਣੇ ਪ੍ਰਗਟ ਕਰ। ਉਸ ਵੇਲੇ ਉਸਨੇ ਇਸ ਤਰ੍ਹਾਂ ਦੇ ਨਾਲ ਬੇਨਤੀ ਕੀਤੀ,
ਕੱਟੋ ਮੇਰਾ ਇੱਕ ਦੁੱਖ ਰਾਮ ਰਾਈ,
ਦੇਖਤ ਲੂਕਟ ਲਾਏ, ਇੱਕ ਦੁੱਖ ਰਾਮ ਰਾਏ, ਕਾਟੋ ਮੇਰਾ ਅਗੰਧ ਹੈ ਅਰ ਗਰਭ ਵਸੇ। ਵਾਰ ਵਾਰ ਜਾਲਿਆ ਜਾਂਦਾ, ਸਰੀਰ ਧਾਰਨ ਕਰ ਲਈਦਾ, ਫੇਰ ਮੁੜ ਕੇ ਘਰ ਵਿਚ ਚਲੇ ਜਾਈਦਾ, ਫੇਰ ਰੋਟੀਆਂ ਰਾਟੀਆਂ ਖਾ ਕੇ ਤਕੜੇ ਹੋਈਦਾ, ਸਮੇਂ ਦੇ ਨਾਲ ਫੇਰ ਵੱਡੇ ਹੋ ਜਾਈਦਾ, ਫੇਰ ਮਰ ਜਾਈਦਾ, ਫੇਰ ਜਾਲ ਦਿੰਦੇ ਨੇ, ਫੇਰ ਜਾ ਕੇ ਦੂਸਰੇ ਦੇ ਵਿਚ ਪੈਦਾ ਹੋ ਜਾਈਦਾ। ਪਾਸ਼ਾ ਮੇਰਾ ਦੁੱਖ ਕੱਟਿਆ ਜਾਵੇ, ਕੋਈ ਇਲਾਜ ਦੱਸੋ। ਉਸ ਵੇਲੇ ਬਾਬਾ ਜੀ ਫਰਮਾਉਣ ਲੱਗੇ, ਕਹਿਣ ਲੱਗੇ, ਦੇਖ ਭਾਈ ਰਾਜੂ ਇੱਕ ਗੱਲ ਸਮਝ ਲੈ, ਇਹ ਹੈ ਕਿ ਹੈ ਤਾਂ ਇਹ ਪਰਮੇਸ਼ਰ ਦੀ ਜੋਤ, ਜਿੰਨੇ ਆਪਾਂ ਬੈਠੇ ਹਾਂ ਆਪਣੇ ਨਾਮ ਜਿਹੜੇ ਰੱਖੇ ਗਏ ਨੇ ਸਰੀਰਾਂ ਦੇ ਨਾਮ ਨੇ, ਸਾਡਾ ਕੋਈ ਨਾਮ ਨਹੀਂ ਹੈ, ਕੋਈ ਨਾਮ ਨਹੀਂ ਹੈ, ਨਾ ਕੋਈ ਰੱਖ ਸਕਦਾ, ਨਾ ਕੋਈ ਸਾਨੂੰ ਜਾਣਦਾ। ਇਹ ਕੰਮ ਚਲਾਉਣ ਵਾਸਤੇ ਸਰੀਰ ਦੇ ਨਾਮ ਰੱਖੇ ਗਏ। ਵਾਹਿਗੁਰੂ ਜੀ ਨੇ ਸਾਰਿਆਂ ਨੂੰ ਵੱਖਰੇ ਵੱਖਰੇ ਪੈਦਾ ਕੀਤਾ, ਇੱਕ ਦੇ ਨਾਲ ਦੂਸਰਾ ਨਹੀਂ ਰਲਦਾ। ਕਹਿੰਦੇ ਆਤਮ ਜੋਤ ਹੌਲੀ ਹੌਲੀ ਹੇਠਾਂ ਪ੍ਰਕਿਰਤੀ ਦੇ ਨਾਲ ਮਿਲ ਕੇ ਚੱਲ ਪਈ। ਕਬੀਰ ਨਿਰਮਲ ਬੂੰਦ ਆਕਾਸ਼ ਕੀ ਮਿਲ ਗਈ ਭੂਮ ਵਿਕਾਰ, ਪ੍ਰਕਿਰਤੀ ਦੇ ਵਿੱਚ ਰਲ ਗਈ ਆ ਕੇ ਆਤਮ ਜੋਤ।